You're with SBS Radio.
प्यारे दोस्तों, मेरा नाम है अवनीत। आज साढ़े नाल यूएस तो सांझ बनाई है नवजोत कौर ने, जो कि एक हुनरमंद आईटी प्रोफेशनल ने। ओ हाल विच ही ऑस्ट्रेलिया दे स्थाई निवासी बने ने अते मेलबर्न विच अपने परिवार सहित वसना चाहते ने। आओ फिर गल करिए नवजोत नाल अते जानिए उना दे पंजाब तो यूएस तो ऑस्ट्रेलिया तक दे सफर बारे। नवजोत, प्रोग्राम विच थोड़ा निघा स्वागत है।
ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਮੈਨੂੰ ਆਪਣੇ ਚੈਨਲ ਤੇ ਬੁਲਾਉਣ ਲਈ।
ਸ਼ੁਰੂਆਤ ਕਰਦੇ ਹਾਂ ਤੁਹਾਡੇ ਨਿੱਜੀ ਜੀਵਨ ਤੋਂ। ਸਾਡੇ ਸਰੋਤਿਆਂ ਨੂੰ ਦੱਸੋ ਕਿ ਤੁਹਾਡੀ ਪੈਦਾਇਸ਼ ਕਿੱਥੋਂ ਦੀ ਹੈ, ਆਪਣੇ ਪਿਛੋਕੜ ਬਾਰੇ ਸਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰੋ।
ਮੇਰਾ ਪਿੰਡ ਟਪਾਲੀ ਹੈ, ਜੋ ਬਠਿੰਡਾ ਵਿੱਚ ਆ, ਰਾਮਪੁਰਾ ਫੂਲ ਦੇ ਨੇੜੇ। ਜ਼ਿਆਦਾਤਰ ਜਦੋਂ ਮੈਂ ਪੜ੍ਹਨਾ ਸ਼ੁਰੂ ਹੀ ਕੀਤਾ, ਮੇਰੀ ਮੰਮੀ ਦਾ ਬਹੁਤ ਸ਼ੌਂਕ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ, ਬੇਟੀ ਨੂੰ ਪੜ੍ਹਾਉਣਾ ਸਪੈਸ਼ਲੀ। ਅਤੇ ਮੈਂ ਪੜ੍ਹਾਈ ਕੀਤੀ, ਸਟਾਰਟਿੰਗ ਪੜ੍ਹਾਈ ਕੀਤੀ ਭਾਈ ਰੂਪ ਚੰਦ ਤੋਂ, ਜੋ ਨਾਲ ਦੇ ਪਿੰਡ ਵਿੱਚ ਸੀ। ਉਸ ਟਾਈਮ ਪਿੰਡਾਂ ਵਿੱਚ ਜ਼ਿਆਦਾ ਸਕੂਲ ਨਹੀਂ ਸੀ ਹੁੰਦੇ, ਬਟ ਉਹਨਾਂ ਨੇ ਮੈਨੂੰ ਬਚਪਨ ਤੋਂ ਹੀ ਚੰਗੀ ਐਜੂਕੇਸ਼ਨ ਦਿੱਤੀ। ਅਤੇ ਲੇਟਰ ਔਨ ਜੋ ਮੇਰੇ ਬਹੁਤ ਕੰਮ ਆਈ, ਮੇਰਾ ਬੇਸ ਸਟਰੋਂਗ ਹੋਇਆ ਅਤੇ ਮੈਂ ਅੱਗੇ ਆਈ ਟੀ ਵਿੱਚ ਕੰਟੀਨਿਊ ਕਰਨ ਬਾਰੇ ਸੋਚਿਆ 8ਵੀਂ 9ਵੀਂ 'ਚ। ਐਂਡ ਦੈਨ ਫਿਰ ਮੈਂ ਆਪਣੀ ਬੀ ਟੈਕ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਤੋਂ। ਐਂਡ ਜਦੋਂ ਮੈਂ ਪੰਜਵੇਂ ਸਮੈਸਟਰ ਵਿੱਚ ਹੀ ਸੀ, ਫਿਰ ਉਸੇ ਟਾਈਮ ਹੀ ਮੇਰੀ ਇੱਕ ਸਿਲੈਕਸ਼ਨ ਕੋਗਨੀਜ਼ੈਂਟ ਵਿੱਚ ਹੋ ਗਈ ਅਤੇ ਆਈ ਸਟਾਰਟਡ ਮਾਈ ਕੈਰੀਅਰ ਇਨ ਆਈ ਟੀ ਫਰੋਮ ਦੇਅਰ।
ਜੀ, ਨਵਜੋਤ, ਤੁਹਾਡੇ ਆਸ ਪਾਸ ਕਿਸ ਤਰ੍ਹਾਂ ਦਾ ਮਾਹੌਲ ਸੀ, ਤੁਹਾਡੇ ਘਰ ਵਿੱਚ, ਪਿੰਡ ਵਿੱਚ?
ਉਹ ਜਿਸ ਟਾਈਮ ਮੇਰੇ ਪੇਰੈਂਟਸ ਨੇ ਮੈਨੂੰ ਪ੍ਰਾਈਵੇਟ ਸਕੂਲ ਵਿੱਚ ਲਗਾਇਆ ਸੀ, ਕਿਉਂਕਿ ਉਸ ਟਾਈਮ ਤੁਹਾਨੂੰ ਪਤਾ ਹੀ ਹੈ ਪੰਜਾਬ ਵਿੱਚ ਪਬਲਿਕ ਸਕੂਲਾਂ ਦੀ ਐਜੂਕੇਸ਼ਨ ਇੰਨੀ ਜ਼ਿਆਦਾ ਵਧੀਆ ਨਹੀਂ ਸੀ, ਅਤੇ ਉਹ ਸ਼ੁਰੂ ਤੋਂ ਹੀ ਮੈਨੂੰ ਕੁਝ ਬਣਨਾ ਦੇਖਣਾ ਚਾਹੁੰਦੇ ਸੀ। ਅਤੇ ਇਮੀਡੀਏਟਲੀ ਪਿੰਡ ਵਾਲਿਆਂ ਦਾ, ਰਿਸ਼ਤੇਦਾਰਾਂ ਦਾ ਇਹ ਰਿਐਕਸ਼ਨ ਸੀ ਕਿ ਕੁੜੀ ਦੀ ਪੜ੍ਹਾਈ 'ਤੇ ਇੰਨਾ ਜ਼ਿਆਦਾ ਖਰਚਾ ਕਰਨ ਦੀ ਕੀ ਲੋੜ ਆ, ਕਿਉਂਕਿ ਅਕਸਰ ਲੋਕ, ਸਾਡਾ ਸਮਾਜ ਇਹ ਸਮਝਦਾ ਕਿ ਕੁੜੀਆਂ ਦੇ ਵਿਆਹ 'ਤੇ ਤਾਂ ਖਰਚਾ ਕਰ ਦਿਓ, ਉਹਨਾਂ ਨੂੰ ਚੰਗੇ ਘਰੇ ਵਿਆਹ ਵੀ ਦਿਓ, ਪਰ ਕੋਈ ਵੀ ਇਹ ਇਸ ਚੀਜ਼ ਵੱਲ ਨਹੀਂ ਸੋਚਦਾ ਕਿ ਉਹਨਾਂ ਨੂੰ ਇੰਡੀਪੈਂਡੈਂਟ ਬਣਾਓ। ਅਤੇ ਮੈਂ ਇਸ ਗੱਲੋਂ ਬਹੁਤ ਖੁਸ਼ਕਿਸਮਤ ਹਾਂ, ਮੇਰੇ ਪੇਰੈਂਟਸ ਇਹ ਸੋਚਦੇ ਸੀ ਕਿ ਸਾਡੀ ਬੱਚੀ ਆਪ ਪੜ੍ਹ ਲਿਖ ਕੇ ਅੱਗੇ ਕੁਛ ਬਣੇ।
ਜੀ, ਆਈ ਟੀ ਸੈਕਟਰ ਵਿੱਚ ਤੁਹਾਡੇ ਕਰੀਅਰ ਦੀ ਸ਼ੁਰੂਆਤ ਹੋਈ, ਉਸ ਤੋਂ ਬਾਅਦ ਅਮਰੀਕਾ ਕਦੋਂ ਅਤੇ ਕਿਵੇਂ ਜਾਣਾ ਹੋਇਆ?
ਹਾਂਜੀ, ਕੋਗਨੀਜ਼ੈਂਟ ਮੇਰੀ ਸਿਲੈਕਸ਼ਨ ਹੋਈ 2007 ਵਿੱਚ। ਮੈਂ ਜਦੋਂ ਜੋਬ ਕੀਤੀ, ਇੱਕ ਵਾਰ 2010 ਵਿੱਚ ਵੀ ਮੈਨੂੰ ਕੋਗਨੀਜ਼ੈਂਟ ਨੇ ਬਾਹਰ ਭੇਜਣ ਬਾਰੇ, ਅਮਰੀਕਾ ਭੇਜਣ ਬਾਰੇ ਸੋਚਿਆ, ਬਟ ਉਸ ਟਾਈਮ ਮੇਰਾ ਰਿਸ਼ਤਾ ਹੋ ਚੁੱਕਿਆ ਸੀ ਐਂਡ ਅਰੇਂਜ ਮੈਰਿਜ ਸੀ, ਅਤੇ ਮੇਰੇ ਹਸਬੈਂਡ ਨੇ ਉਸ ਟਾਈਮ ਮਨਾ ਕਰਤਾ ਕਿ ਕੋਈ ਮਨ ਨਹੀਂ ਹੈ, ਜੇ ਅਸੀਂ ਦੋਨੇ ਜਾਣੇ ਆਈ ਟੀ 'ਚ ਇੱਥੇ ਚੰਗਾ ਕਮਾਉਂਦੇ ਹਾਂ ਅਤੇ ਇੱਥੇ ਹੀ ਰਹਾਂਗੇ। ਬਟ ਅਗੇਨ ਫਿਰ 2014 ਵਿੱਚ ਉਹਨਾਂ ਦੀ ਕੰਪਨੀ ਨੇ ਜਦੋਂ ਉਹਨਾਂ ਨੂੰ ਭੇਜਣਾ ਸੋਚਿਆ ਅਤੇ ਉਹ ਵਿੱਚੋਂ ਦੀ ਜਾ ਕੇ ਵੀ ਆਏ ਅਤੇ ਮਾਹੌਲ ਚੇਂਜ ਹੋਇਆ ਅਤੇ ਸਾਡਾ ਪਲੈਨ ਚੇਂਜ ਹੋਏ ਅਤੇ ਉਹਨਾਂ ਨੇ ਸੋਚਿਆ ਕਿ ਅਸੀਂ ਬਾਹਰ ਚੱਲਦੇ ਹਾਂ। ਫਿਰ ਮੈਂ ਉਹਨਾਂ ਨਾਲ 2014 ਵਿੱਚ ਆਈ। ਬਟ ਇੱਥੇ ਮੈਂ ਦੱਸਣਾ ਚਾਹੁੰਦੀ, 2010 ਵਿੱਚ ਮੈਨੂੰ ਵੀ ਮੇਰੀ ਕੰਪਨੀ ਬਾਹਰ ਭੇਜਣਾ ਚਾਹੁੰਦੀ ਸੀ, ਬਟ ਉਸ ਟਾਈਮ ਮੇਰੇ ਪੇਰੈਂਟਸ ਨੂੰ ਲੱਗਦਾ ਸੀ ਕਿ ਚਲੋ ਲਾਈਫ ਵਿੱਚ ਕੈਰੀਅਰ ਵਾਈਜ਼ ਤਾਂ ਸੈਟਲ ਹੋ ਗਈ, ਮੈਂ ਲਾਈਕ ਆਪਣੀ ਫੈਮਿਲੀ ਲਈ ਵੀ ਉਹ ਸੈਟਲ ਹੋ ਜਾਵੇ, ਉਹਨਾਂ ਨੂੰ ਲੱਗਦਾ ਸੀ ਕਿ ਚਲੋ ਠੀਕ ਹੈ, ਕੈਰੀਅਰ ਬਣ ਗਿਆ, ਹੁਣ ਵਿਆਹ ਕਰ ਦੇਣਾ ਚਾਹੀਦਾ। ਐਂਡ ਅਸੀਂ ਇੱਥੇ ਆਏ 2014 ਵਿੱਚ।
ਜੀ, ਅਤੇ ਉਸ ਤੋਂ ਬਾਅਦ ਮਾਂ ਬਣਨ ਦਾ ਸਫ਼ਰ ਥੋੜ੍ਹਾ ਕਿਵੇਂ ਦਾ ਰਿਹਾ? ਔਰਤ ਨੂੰ ਕਈ ਭੂਮਿਕਾਵਾਂ ਨਿਭਾਉਣੀਆਂ ਪੈਂਦੀਆਂ ਨੇ, ਪਹਿਲੇ ਬੇਟੀ ਬਣ ਕੇ, ਫਿਰ ਪਤਨੀ ਬਣ ਕੇ, ਫਿਰ ਮਾਂ ਬਣ ਕੇ। ਸਾਨੂੰ ਦੱਸੋ ਕਿ ਤੁਸੀਂ ਇਹਨਾਂ ਸਭ ਜ਼ਿੰਮੇਦਾਰੀਆਂ ਦੇ ਨਾਲ ਨਾਲ ਆਪਣੇ ਕਰੀਅਰ ਦੀ ਸੰਭਾਲ ਕਿਵੇਂ ਕੀਤੀ?
ਥੋੜ੍ਹਾ ਇਨੀਸ਼ੀਅਲੀ ਮੁਸ਼ਕਿਲ ਹੋਇਆ ਸੀ, ਕਿਉਂਕਿ ਇੱਕ ਤਾਂ ਸਾਡੀ ਅਰੇਂਜ ਮੈਰਿਜ ਸੀ, ਇੱਕ 2010 ਦੀ ਗੱਲ ਹੈ, ਜਦੋਂ 2011 ਵਿੱਚ ਮੇਰੀ 10 ਵਿੱਚ ਮੇਰੀ ਮੈਰਿਜ ਹੋਈ ਆ। ਉਸ ਟਾਈਮ ਕੰਪੈਰੇਟਿਵਲੀ ਅੱਜ ਦੇ ਕੰਪੈਰੀਜ਼ਨ ਜੇ ਅਸੀਂ ਸੋਚਦੇ ਹਾਂ, ਫਿਰ ਵੀ ਘੱਟ ਹੀ ਕੁੜੀਆਂ ਹੁੰਦੀਆਂ ਸੀ ਆਈ ਟੀ ਵਿੱਚ, ਮੋਸਟਲੀ ਕੁੜੀਆਂ ਹੁੰਦੀਆਂ ਸੀ ਜਾਂ ਤਾਂ ਟੀਚਰ। ਆਈ ਟੀ ਦੀ ਜੋਬ ਥੋੜ੍ਹੀ ਡਿਮਾਂਡਿੰਗ ਹੁੰਦੀ ਆ, ਬਟ ਆਪਣਾ ਜੋ ਸੁਸਾਇਟੀ ਉਹ ਅਜ਼ਿਊਮ ਕਰਦੀ ਕਿ ਅਸੀਂ ਘਰ ਦੇ ਵੀ ਸਾਰੇ ਕੰਮ ਕਰਦੇ ਹੋਈਏ, ਸਾਨੂੰ ਡਿਨਰ ਵੀ ਟੇਬਲ 'ਤੇ ਮਿਲਣਾ ਚਾਹੀਦਾ ਆ। ਅਤੇ ਕੁੜੀ ਬਾਹਰ ਜਿਹੜੀ ਆ, ਜਿਵੇਂ ਆਈ ਟੀ ਵਿੱਚ ਮੇਰਾ ਫਿਰ ਲੀਡ ਰੋਲ ਹੋ ਗਿਆ ਸੀ, ਉੱਥੇ ਮੈਂ 10-15 ਜਾਣਿਆਂ ਦੀ ਟੀਮ ਨੂੰ ਸੰਭਾਲਦੀ ਸੀ, ਅਤੇ ਉੱਥੇ ਮੇਰੀ ਐਕਸਪੈਕਟੇਸ਼ਨਸ ਡਿਫਰੈਂਟ ਸੀ, ਬਟ ਉਹ ਚੀਜ਼ਾਂ ਹੈਂਡਲ ਹੁੰਦੀਆਂ ਰਹੀਆਂ। ਫਿਰ ਮੈਂ 2014 ਵਿੱਚ ਜਦੋਂ ਇੱਥੇ ਆਈ ਅਤੇ ਮੈਂ ਸੋਚਿਆ ਸੀ ਕਿ ਮੇਰਾ ਇੱਕ ਬੇਟਾ ਹੋਇਆ ਜਦੋਂ 3 ਮਹੀਨੇ ਦਾ ਸੀ, ਮੈਂ ਉਸ ਦਿਨ ਤੋਂ ਆਫਿਸ ਜਾ ਰਹੀ ਸੀ, ਐਂਡ ਸਮਟਾਈਮਸ ਮੈਨੂੰ ਯਾਦ ਆ ਕਿ ਮੈਂ 3-4 ਘੰਟੇ ਬਸ ਸੋਣਾ, ਅਤੇ ਘੱਟ ਨੀਂਦ ਕਾਰਨ ਮੈਨੂੰ ਹੈਲਥ ਦਾ ਥੋੜ੍ਹਾ ਇਸ਼ੂ ਲੱਗਣ ਲੱਗ ਗਿਆ। ਜਦੋਂ 14 ਵਿੱਚ ਆਈ ਅਤੇ ਮੇਰਾ ਸੈਕਿੰਡ ਬੇਬੀ ਹੋਣ ਵਾਲਾ ਸੀ, ਅਤੇ ਮੈਂ ਪਹਿਲਾਂ ਹੀ ਆਪਣੇ ਹਸਬੈਂਡ ਨੂੰ ਕਹਿ ਦਿੱਤਾ ਸੀ ਕਿ ਆਈ ਵਿਲ ਟੇਕ ਸਮ ਬ੍ਰੇਕ, ਕਿ ਮੈਂ ਬੱਚਿਆਂ ਦੇ ਇਨੀਸ਼ੀਅਲ ਟਾਈਮ 'ਚ ਉਹਨਾਂ ਦੇ ਨਾਲ ਰਹਿਣਾ ਚਾਹੁੰਦੀ ਹਾਂ, ਕਿਉਂਕਿ ਜਦੋਂ ਮੈਂ ਜੋਬ ਕਰਦੀ ਸੀ ਜੋਬ ਤੇ ਜਾਣਾ, ਬੱਚੇ ਨੂੰ ਛੱਡਣਾ, ਇੱਕ ਗਿਲਟ ਫੀਲ ਹੁੰਦੀ ਆ। ਮੇਰਾ ਬੇਟਾ ਹਮੇਸ਼ਾ ਮੰਮੀ ਮੰਮੀ ਕਰਦਾ ਸੀ, ਤਾਂ ਇਸ ਕਰਕੇ ਮੈਂ ਸੋਚਿਆ ਸੀ 1-2 ਸਾਲ ਮੈਂ ਬ੍ਰੇਕ ਲੈ ਕੇ ਦੋਨੋਂ ਬੱਚਿਆਂ ਨੂੰ ਪਾਲ ਕੇ ਜਦੋਂ ਸਕੂਲ ਵਾਪਸ ਜਾਣਾ ਸ਼ੁਰੂ ਕਰਨਗੇ ਫਿਰ ਮੈਂ ਆਪਣਾ ਜੋਬ ਤੇ ਵਾਪਸ ਆ ਜਾਊਂਗੀ। ਮੈਨੂੰ ਆਪਣੇ ਆਪ ਤੇ ਕੌਨਫੀਡੈਂਸ ਸੀ, ਬਟ ਇੱਥੇ US ਵਿੱਚ ਆਏ ਤੇ ਇਨੀਸ਼ਲੀ ਮੈਨੂੰ ਵੀਜ਼ਾ ਇਸ਼ੂਜ਼ ਹੋਏ। ਮੈਂ ਡਿਪੈਂਡੈਂਟ ਵੀਜ਼ੇ ਤੇ ਆਈ ਸੀ, ਡਿਪੈਂਡੈਂਟ ਵੀਜ਼ੇ ਤੇ ਤੁਸੀਂ ਜੋਬ ਨਹੀਂ ਕਰ ਸਕਦੇ। ਔਰ ਮੈਂ ਜਿੱਦਾਂ ਹੀ ਮੇਰਾ ਬੇਟਾ 2 ਸਾਲ ਦਾ ਹੋਇਆ, ਮੈਂ ਆਪਣੇ ਆਪ ਨੂੰ ਕਦੀ ਐਜ਼ ਅ ਆਈ ਰਿਸਪੈਕਟ ਆਲ ਹਾਊਸ ਵਾਈਫ, ਬਟ ਮੈਂ ਆਪਣੇ ਆਪ ਨੂੰ ਕਦੀ ਹਾਊਸ ਵਾਈਫ ਨਹੀਂ ਦੇਖਿਆ ਸੀ, ਕਿਉਂਕਿ ਮੇਰੀ ਜਿਹੜੀ ਅਪਬ੍ਰਿੰਗਿੰਗ ਹੀ ਇਸ ਤਰ੍ਹਾਂ ਹੋਈ ਸੀ ਕਿ ਕੈਰੀਅਰ ਓਰੀਐਂਟਡ ਮੇਰੇ ਦਿਮਾਗ 'ਚ ਸੀ ਉਹ ਚੀਜ਼ਾਂ ਕਿ ਮੈਂ ਆਪਣੇ ਆਪ ਨੂੰ ਐਜ਼ ਅ ਕੈਰੀਅਰ ਓਰੀਐਂਟਡ ਵਿਮੈਨ ਹੀ ਦੇਖਦੀ ਸੀ, ਜਾਂ ਫਿਰ ਦੂਜੇ ਵਰਡਸ 'ਚ ਕਹਿ ਲਓ ਮੇਰਾ ਕੈਰੀਅਰ ਹੀ ਮੈਨੂੰ ਡਿਫਾਈਨ ਕਰਦਾ।
ਜੀ
ਮੇਰੇ ਲਈ ਮੇਰੀ ਫੈਮਿਲੀ ਵੀ ਬਹੁਤ ਇੰਪੋਰਟੈਂਟ ਹੈ। ਤੇ ਆਫਟਰ ਜਿੱਦਾਂ ਹੀ ਮੇਰਾ ਬੱਚਾ 2 ਸਾਲ ਦਾ ਹੋਇਆ, ਮੈਂ ਅਗੇਨ ਇੱਕ ਟੈਸਟ ਹੁੰਦਾ ਇੱਥੇ GRE ਦਾ, ਆਈਲੈਟਸ 9 ਤੋਂ ਕਾਫੀ ਜ਼ਿਆਦਾ ਔਖਾ ਹੁੰਦਾ, ਉਹ ਦਿੱਤਾ। ਫਿਰ ਮੈਂ 11 ਸਾਲਾਂ ਬਾਅਦ ਆਪਣੀ ਮਾਸਟਰਸ ਸ਼ੁਰੂ ਕੀਤੀ ਬਿਜ਼ਨਸ ਐਨਾਲਿਟਿਕਸ। ਮਾਸਟਰਸ ਦੇ ਪਹਿਲੇ ਸਾਲ ਬਹੁਤ ਮੁਸ਼ਕਿਲ ਹੋਈ ਕਿਉਂਕਿ ਮੇਰਾ ਛੋਟਾ ਬੇਟਾ 3 ਸਾਲ ਦਾ ਸੀ, ਵੱਡਾ 5 ਸਾਲ ਦਾ ਸੀ। ਅਗੇਨ ਮੈਂ ਆਪਣੇ ਪੇਰੈਂਟਸ ਨੂੰ ਕਿਹਾ ਕਿ ਮੈਨੂੰ ਵਾਪਿਸ ਕੈਰੀਅਰ 'ਚ ਆਉਣਾ ਆ ਅਤੇ ਆਈ ਨੀਡ ਯੂਅਰ ਹੈਲਪ, ਅਤੇ ਉਹ 1 ਸਾਲ ਮੇਰੇ ਕੋਲ ਰਹੀ। ਇਨੀਸ਼ਲੀ ਹੈਲਪ, ਮੈਂਟਲ ਸਪੋਰਟ ਵੀ ਹੁੰਦੀ ਆ, ਚਲੋ ਬੱਚਿਆਂ ਦੀ ਦੇਖਭਾਲ ਲਈ ਵੀ ਮੈਨੂੰ ਕੁਛ ਚਾਹੀਦਾ ਸੀ, ਕਿਉਂਕਿ ਜੋਬ ਕਰਨੀ ਅਤੇ ਬੱਚੇ ਸੰਭਾਲਣੇ ਫਿਰ ਈਜ਼ੀ ਆ, ਪੜ੍ਹਾਈ ਕਰਨੀ ਉਹ ਵੀ US ਵਿੱਚ ਜਿੱਥੇ ਮੇਰੀ ਐਜੂਕੇਸ਼ਨ ਬਹੁਤ ਜ਼ਿਆਦਾ ਹਾਰਡ ਸੀ ਬਿਜ਼ਨਸ ਐਨਾਲਿਟਿਕਸ ਦੀ। ਕਿਸੇ ਵੀ ਟਾਈਮ ਹੋ ਸਕਦਾ ਮੈਨੂੰ 7 ਵਜੇ ਵੀ ਉਹ ਕਿਸੇ ਪ੍ਰੈਕਟੀਕਲ ਕੰਮ ਲਈ ਬੁਲਾ ਲੈਂਦੇ ਸੀ ਅਤੇ ਮੈਨੂੰ ਜਾਣਾ ਪੈਂਦਾ ਸੀ। ਪ੍ਰੈਜੈਂਟੇਸ਼ਨ ਕਾਫੀ ਜ਼ਿਆਦਾ ਸੀ ਅਤੇ ਕੋਰਸ ਡਿਫੀਕਲਟ ਸੀ। ਤੇ ਪਹਿਲਾ ਸਮੈਸਟਰ ਮੇਰਾ ਬਹੁਤ ਮੁਸ਼ਕਿਲ ਨਿਕਲਿਆ। ਸੈਕਿੰਡ ਸਮੈਸਟਰ ਵਿੱਚ ਮੈਨੂੰ ਇੱਕ ਅਵਾਰਡ ਮਿਲ ਗਿਆ ਟੈਰਾਡਾਟਾ ਐਨਾਲਿਟਿਕਸ ਵੱਲੋਂ। ਜਿੱਦਾਂ ਹੀ ਅਵਾਰਡ ਮਿਲਿਆ ਮੈਂ ਬੂਸਟ ਅਪ ਵੀ ਹੋਈ ਕਾਫੀ ਜ਼ਿਆਦਾ, ਔਰ ਉਸੇ ਸਾਲ ਮੇਰੇ ਇੱਕ ਬੇਟੇ ਨੂੰ ਵੀ ਅਵਾਰਡ ਮਿਲਿਆ, ਉਹਨਾਂ ਨੇ ਸਕੂਲ ਬੋਰਡ ਵਿੱਚ ਪ੍ਰੈਜੈਂਟ ਕਰਨ ਦਾ ਮੌਕਾ ਮਿਲਿਆ। ਤੇ ਮੈਨੂੰ ਥੋੜਾ ਕੁਛ ਏਦਾਂ ਵੀ ਹੋਇਆ ਕਿ ਮੇਰੀ ਪੜ੍ਹਾਈ ਕਰਕੇ ਮੇਰੇ ਜਿਹੜੀ ਮਾਂ ਦਾ ਜਿਹੜੇ ਰੋਲ ਆ ਉਹ ਕਿਤੇ ਮੈਂ ਪਿੱਛੇ ਨਹੀਂ ਪੈ ਰਹੀ, ਉਹ ਵੀ ਨਾਲ ਨਾਲ ਚੱਲ ਰਹੀ ਆ, ਤੋ ਉਹਨੂੰ ਵੀ ਸਕੂਲ ਬੋਰਡ ਵੱਲੋਂ ਅਵਾਰਡ ਮਿਲਿਆ ਤੇ ਮੈਨੂੰ ਕਾਫੀ ਜ਼ਿਆਦਾ ਖੁਸ਼ੀ ਹੋ ਰਹੀ। ਉਸ ਚੀਜ਼ ਨੇ ਮੈਨੂੰ ਬੂਸਟ ਅਪ ਕਰਤਾ। ਕੋਈ ਇੱਕ ਚੀਜ਼ ਹੀ ਸਾਨੂੰ ਲਾਈਕ ਅੱਗੇ ਵਧਣ ਲਈ ਹੋਰ ਸ਼ਲਾਘਾ ਦੇ ਦਿੰਦੀ ਹੈ, ਉਹ ਸ਼ਲਾਘਾ ਯੋਗ ਉਸ ਦੇ ਆਧਾਰ ਤੇ ਮੇਰੀ ਪੂਰੀ ਡਿਗਰੀ ਖਤਮ ਹੋਈ, ਔਰ ਉਸਦੇ ਆਧਾਰ ਤੇ ਮੈਨੂੰ ਇੱਕ ਹੋਰ ਅਵਾਰਡ ਵੀ ਫਿਰ ਸੈਕਿੰਡ ਨੈਕਸਟ ਸਮੈਸਟਰ ਵਿੱਚ, 3rd semester ਵਿੱਚ ਇੱਕ ਹੋਰ ਅਵਾਰਡ ਮਿਲਿਆ ਜਿਹਦਾ ਮੈਂ ਕੰਪਲੀਸ਼ਨ ਐਂਡ 4th semester ਵਿੱਚ ਫਿਰ ਜਾ ਕੇ ਮੈਂ ਪ੍ਰੈਜੈਂਟੇਸ਼ਨ ਦਿੱਤੀ ਇੱਕ ਗਲੋਬਲ ਕਾਨਫਰੰਸ ਵਿੱਚ।
ਜੀ, ਤੇ ਤੁਹਾਨੂੰ ਹਾਲ ਵਿੱਚ ਹੀ ਆਸਟ੍ਰੇਲੀਆਈ ਸਥਾਈ ਨਿਵਾਸ ਹਾਸਲ ਹੋਇਆ ਹੈ, ਸਾਨੂੰ ਦੱਸੋ ਕਿ US ਰਹਿੰਦੇ ਹੋਏ ਤੁਹਾਡਾ ਆਸਟ੍ਰੇਲੀਆ ਵੱਲ ਰੁਕ ਕਰਨ ਦਾ ਕੀ ਕਾਰਨ ਸੀ?
ਇੱਕ ਕਾਰਨ ਸੀ, ਇੱਥੇ ਮੇਰੀ ਲਾਈਫ ਬਹੁਤ ਅੱਛੀ ਆ, ਬੱਚੇ ਵਧੀਆ ਚੱਲ ਰਹੇ ਆ, ਜੋਬਸ ਵਧੀਆ ਆ, ਬਟ ਮੈਨੂੰ ਕਦੀ ਨਾ ਕਦੀ ਲੱਗਦਾ ਕਿ ਸੋਸ਼ਲ ਲਾਈਫ ਬਹੁਤ ਮੁਸ਼ਕਿਲ ਆ, ਕੋਈ ਫੈਮਿਲੀ ਨਹੀਂ ਆ। ਸੋ ਮੇਰਾ ਬ੍ਰਦਰ ਆਸਟ੍ਰੇਲੀਆ ਸੀ, ਮੇਰੇ ਪੇਰੈਂਟਸ ਵੀ ਆਸਟ੍ਰੇਲੀਆ ਹੈ, ਮੇਰੇ ਹਸਬੈਂਡ ਦਾ ਬ੍ਰਦਰ ਵੀ ਆਸਟ੍ਰੇਲੀਆ। ਸੋ ਮੇਰੇ ਬ੍ਰਦਰ ਨੇ ਮੈਨੂੰ ਕਿਹਾ ਕਿ ਤੁਹਾਨੂੰ ਆਸਟ੍ਰੇਲੀਆ ਆਉਣਾ ਚਾਹੀਦਾ ਆ, ਤਾਂ ਉਹ ਮੈਨੂੰ ਸਕਿੱਲ ਵੀਜ਼ੇ ਤੇ ਅਪਲਾਈ ਕਰਨ ਲਈ ਕਹਿ ਰਹੇ ਸੀ। ਜਦੋਂ ਮੈਂ ਅਪਲਾਈ ਕਰਨ ਬਾਰੇ ਸੋਚ ਰਹੀ ਸੀ ਤਾਂ ਮੈਨੂੰ ਇੱਕਦਮ ਗਲੋਬਲ ਟੈਲੈਂਟ ਵੀਜ਼ੇ ਤੇ ਨਜ਼ਰ ਪਈ। ਜਿੱਦਾਂ ਮੇਰੀ ਉਸ ਵੀਜ਼ੇ ਤੇ ਨਜ਼ਰ ਪਈ ਤੇ ਮੈਂ ਦੇਖਿਆ ਕਿ ਸਾਰੀਆਂ ਕੰਡੀਸ਼ਨਸ ਨੂੰ ਮੈਂ ਮੈਚ ਕਰ ਰਿਹਾ ਤੇ ਮੇਰਾ ਸਟਰੋਂਗ ਕੇਸ ਮੈਨੂੰ ਲੱਗ ਰਿਹਾ ਸੀ। ਦੈਨ ਫਿਰ ਮੈਂ ਆਪ ਹੀ ਸਟੱਡੀ ਕਰਕੇ ਉਸ ਵੀਜ਼ੇ ਬਾਰੇ ਅਪਲਾਈ ਕੀਤਾ, ਐਂਡ ਅਪਲਾਈ ਕਰਦੇ ਕਰਦੇ ਮੈਂ ਮਈ 2020 ਵਿੱਚ ਅਪਲਾਈ ਕੀਤਾ, ਐਂਡ ਮੈਨੂੰ ਸੋਰੀ 2021 ਵਿੱਚ ਅਪਲਾਈ ਕੀਤਾ, ਐਂਡ ਮਈ 2022 ਵਿੱਚ ਮੈਨੂੰ ਇਨਵਾਈਟ ਆ ਗਈ।
ਅੱਗੇ ਵਧਣ ਤੋਂ ਪਹਿਲਾਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ GTI ਵੀਜ਼ਾ ਯਾਨੀ ਕਿ ਗਲੋਬਲ ਟੈਲੈਂਟ ਇੰਡੀਪੈਂਡੈਂਟ ਵੀਜ਼ਾ ਪ੍ਰੋਗਰਾਮ ਦੁਨੀਆ ਭਰ ਵਿੱਚ ਸਭ ਤੋਂ ਉੱਤਮ ਅਤੇ ਹੁਨਰਮੰਦ ਲੋਕਾਂ ਲਈ ਆਸਟ੍ਰੇਲੀਆ ਵਿੱਚ ਪੱਕੀ ਰਿਹਾਇਸ਼ ਹਾਸਲ ਕਰਨ ਲਈ ਸਭ ਤੋਂ ਵੱਧ ਪ੍ਰਸਿੱਧ ਰਸਤਿਆਂ ਵਿੱਚੋਂ ਇੱਕ ਹੈ। ਨਵਜੋਤ, ਹੁਣ ਸਾਨੂੰ ਦੱਸੋ ਕਿ ਤੁਹਾਨੂੰ GTI ਵੀਜ਼ਾ ਗ੍ਰਾਂਟ ਪ੍ਰਾਪਤ ਕਰਨ ਵਿੱਚ ਕਿੰਨਾ ਸਮਾਂ ਲੱਗਾ?
ਦੇਖੋ, ਮੇਰੀ ਐਪਲੀਕੇਸ਼ਨ ਥੋੜ੍ਹੀ ਜਿਹੀ ਕੰਪਲੈਕਸ ਸੀ, ਕਿਉਂਕਿ ਮੈਂ ਜਦੋਂ ਨੂੰ ਦੱਸਾਂ ਕਿ PCC ਇੰਡੀਆ ਤੋਂ ਕਰਵਾਉਣੀ, ਉਸ ਚੀਜ਼ ਨੂੰ 3 ਮਹੀਨੇ ਲੱਗੇ। ਜਿਹੜਾ ਟਾਈਮ ਲੱਗਿਆ ਮੇਰੀ ਡਾਕੂਮੈਂਟੇਸ਼ਨ ਨੂੰ ਲੱਗਿਆ, ਮੈਂ ਪਹਿਲਾਂ ਅਪਲਾਈ ਕੀਤੀ ਅਗਸਤ ਵਿੱਚ, ਪਰ PCC ਤੇ ਹੈਲਥ ਕਲੀਅਰੈਂਸ ਮੈਨੂੰ ਪ੍ਰੋਵਾਈਡ ਹੋਈ 14 ਨਵੰਬਰ ਨੂੰ, ਤੇ ਵਿਦਇਨ 1 ਮੰਥ ਪੂਰੇ 14 ਦਸੰਬਰ ਨੂੰ ਮੇਰੀ GTI ਮੈਨੂੰ ਗ੍ਰਾਂਟ ਹੋ ਗਿਆ ਸੀ ਵੀਜ਼ਾ, ਪਰਮਾਨੈਂਟ ਰੈਜ਼ੀਡੈਂਸੀ।
ਨਵਜੋਤ, ਅੱਗੇ ਲਈ ਕੀ ਸੋਚਿਆ ਹੈ? ਕਰੀਅਰ ਤੋਂ ਇਲਾਵਾ ਤੁਹਾਡੀ ਕੀ ਯੋਜਨਾਵਾਂ ਨੇ, ਕੀ ਪਲਾਨ ਨੇ ਜ਼ਿੰਦਗੀ ਵਿੱਚ?
ਹਾਂਜੀ, ਅੱਗੇ ਇੱਕ ਤਾਂ ਮੈਂ ਜਦੇ ਮੈਂ ਆਪਣੀ ਲਾਈਫ ਦੇ ਥਰੂ ਵੀ ਸਿੱਖਿਆ ਕਿ ਵਿਮੈਨ ਨੂੰ ਕਾਫੀ ਸਟਰਗਲਸ ਫੇਸ ਕਰਨੀਆਂ ਪੈਂਦੀਆਂ ਆ ਕੈਰੀਅਰ ਪਲੱਸ ਫੈਮਿਲੀ ਨੂੰ ਜੋੜੇ ਰੱਖਣ ਲਈ, ਤੇ ਔਰਤ ਨੂੰ ਔਰਤ ਦਾ ਸਾਥ ਦੇਣਾ ਚਾਹੀਦਾ ਜਿੱਥੇ ਕਈ ਵਾਰ ਇਮੋਸ਼ਨਲੀ ਵੀ ਸਾਨੂੰ ਲੋੜ ਹੁੰਦੀ ਹੈ, ਕਈ ਵਾਰ ਸਾਨੂੰ ਕੈਰੀਅਰ ਐਡਵਾਈਸਿਸ ਵੀ ਚਾਹੀਦੀਆਂ ਹੈ, ਉਹ ਮੈਂ ਇੱਥੇ ਉਸ ਨੈਟਵਰਕ ਨਾਲ ਕਾਫੀ ਜ਼ਿਆਦਾ ਐਕਟਿਵ ਹਾਂ। ਤੇ ਇੱਕ ਚੀਜ਼ ਤਾਂ ਮੈਨੂੰ ਪਹਿਲਾਂ ਹੀ ਪਤਾ ਕਿ ਇੱਕ ਮੇਰਾ ਪਰਿਵਾਰ ਤਾਂ ਉਹ ਵੀ ਹੋਏਗਾ ਕਿ ਅਪਾਰਟ ਫਰੋਮ ਮੇਰੀ ਜੋ ਫੈਮਿਲੀਜ਼ ਦੀਆਂ ਜਾਂ ਕੈਰੀਅਰ ਦੀਆਂ ਉਹ ਪਿੱਛੇ ਛੱਡ ਕੇ, ਮੈਂ ਇਹ ਵੀ ਚਾਹੁੰਦੀ ਹਾਂ ਕਿ ਉੱਥੇ ਵੀ ਮੈਂ ਇੱਕ ਨੋਟ ਜਸਟ ਔਰਤ ਹਾਂ, ਹਰ ਵਰਕ ਜੋ ਜਿਹਨਾਂ ਨੂੰ ਕਿਸੇ ਨਾ ਕਿਸੇ ਕਾਰਨ ਪਿੱਛੇ ਸਾਡੇ ਕੈਰੀਅਰ ਤੋਂ ਪਿੱਛੇ ਰਹਿਣਾ ਪੈ ਰਿਹਾ, ਉਹਨਾਂ ਨੂੰ ਐਪਰੀਸ਼ੀਏਟ ਕਰਕੇ ਉਸ ਤਰ੍ਹਾਂ ਦਾ ਕੋਈ ਇੱਕ ਨੈਟਵਰਕ ਬਣੇ, ਉਹਨਾਂ ਨਾਲ ਜੁੜੀ ਰਵਾਂ, ਤੇ ਸਪੈਸ਼ਲੀ ਔਰਤਾਂ ਦਾ, ਕਿਉਂਕਿ ਉਹਨਾਂ ਦੇ ਰੋਲਸ ਡਿਫਰੈਂਟ ਹੁੰਦੇ ਆ। ਬੱਚੇ ਨੂੰ ਇੱਕ ਮਾਂ ਵੀ ਜ਼ਰੂਰੀ ਹੁੰਦੀ ਆ, ਮਾਂ ਨੂੰ ਵੀ ਇੱਕ ਬੱਚਿਆਂ ਦਾ ਇਨੀਸ਼ੀਅਲ ਈਅਰਸ 'ਚ ਬਹੁਤ ਜ਼ਿਆਦਾ ਰਿਸਪੋਂਸੀਬਿਲਟੀਜ਼ ਹੁੰਦੀਆਂ, ਸੋ ਇੱਕ ਇਨੀਸ਼ੀਏਟਿਵ ਉਹ ਵੀ ਕਹਿ ਸਕਦੇ ਹਾਂ ਕਿ ਇੱਕ ਉਹ ਕਰਨਾ ਹੈ। ਸੈਕਿੰਡ ਥਿੰਗ ਡੈਫੀਨੇਟਲੀ ਕਿ ਕੈਰੀਅਰ ਤਾਂ ਜਿੱਦਾਂ ਮੈਂ ਕਿਹਾ ਮੈਂ ਡਿਫਾਈਨ, ਮੈਂ ਸੋਚ ਰਹੀ ਹਾਂ ਕਿ ਮੈਨੂੰ US ਤੋਂ ਹੀ ਕੋਈ ਜੋਬ ਮਿਲ ਜੇ ਬਿਫੋਰ ਮੂਵਿੰਗ, ਤਾਂ ਕਿ ਮੈਂ ਮੋਰ ਮੇਰੀ ਟੈਨਸ਼ਨ ਥੋੜ੍ਹੀ ਘੱਟ ਹੋਏਗੀ, ਬੱਚਿਆਂ ਨਾਲ ਮੂਵ ਕਰਨਾ ਮੇਰੇ ਲਈ ਈਜ਼ੀ ਹੋ ਜਾਏਗਾ।
ਜੀ, ਹੁਣ ਅੱਗੇ ਕੀ ਸੋਚਿਆ ਹੈ ਨਵਜੋਤ, ਆਸਟ੍ਰੇਲੀਆ ਨੂੰ ਘਰ ਬਣਾਉਣ ਜਾ ਰਹੇ ਹੋ, ਮਨ ਵਿੱਚ ਕੀ ਵਿਚਾਰ ਚੱਲ ਰਹੇ ਨੇ?
ਮੈਂ US ਵਿੱਚ 8 to 10 ਸਟੇਟ ਵਿੱਚ ਮੂਵ ਕੀਤਾ ਹੈ, ਤੇ US ਮੇਰਾ ਕਾਈਂਡ ਆਫ ਹੁਣ 8-10 ਸਾਲਾਂ ਦੇ ਇੱਥੇ ਰਹਿ ਰਹੀ ਹਾਂ, ਤੇ ਘਰ ਹੀ ਬਣ ਚੁੱਕਿਆ, ਐਟਲੀਸਟ ਮੇਰੇ ਬੱਚਿਆਂ ਦਾ ਤਾਂ ਘਰ ਹੀ ਹੈ, ਤੇ ਥੋੜ੍ਹਾ ਜਿਹਾ ਮੈਨੂੰ ਉਹਨਾਂ ਦੇ ਪ੍ਰੋਸਪੈਕਟਿਵ ਤੋਂ ਥੋੜ੍ਹਾ ਡਰ ਵੀ ਲੱਗ ਰਿਹਾ ਕਿ ਉਹ ਐਡਜਸਟ ਕਰਨਗੇ, ਬਟ ਮੈਂ ਖੁਸ਼ ਹਾਂ ਕਿਉਂਕਿ ਮੇਰਾ ਬ੍ਰਦਰ ਉੱਥੇ ਹੈ, ਮੇਰੇ ਪੇਰੈਂਟਸ ਉੱਥੇ ਆ, ਮੇਰੇ ਹਸਬੈਂਡ ਦਾ ਬ੍ਰਦਰ ਉੱਥੇ ਆ, ਤੇ ਮੈਨੂੰ ਲੱਗਦਾ ਕਿ ਚਲੋ ਐਟਲੀਸਟ ਮੈਂ ਇੱਕ ਫੈਮਿਲੀ ਨਾਲ ਇਕੱਠੀ ਹੋਊਂਗੀ।
ਬਿਲਕੁਲ ਨਵਜੋਤ, ਆਉਣ ਵਾਲੇ ਸਮੇਂ ਲਈ ਤੇ ਨਵੇਂ ਸਫ਼ਰ ਲਈ ਤੁਹਾਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ, ਸਾਡੇ ਨਾਲ ਬਣਨ ਲਈ ਸਮਾਂ ਕੱਢਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਧੰਨਵਾਦ ਜੀ। You with SBS Radio.